ਆਈਡੀਐਮਓ ਖਬਰਾਂ ਵਿੱਚ ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਬਲਾਤਕਾਰ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰਦੇ ਕੇਂਦਰੀ ਮੰਤਰੀ ਖਿਲਾਫ ਕੇਸ ਬੰਦ। ਵਿਕਟੋਰੀਅਨ ਸਰਕਾਰ ਵੱਲੋਂ ਮਾਨਸਿਕ ਤਣਾਅ ਤਫਤੀਸ਼ ਦੇ ਸਾਰੇ ਸੁਝਾਵਾਂ ਨੂੰ ਪ੍ਰਵਾਨਗੀ ਤੇ ਸਰਕਾਰ ਵੱਲੋਂ ਕੋਵਿਡ ਵੈਕਸੀਨ ਲਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਸੰਬੰਧੀ ਬਿਆਨ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਨਿਊ ਸਾਊਥ ਵੇਲਜ਼ ਪੁਲਿਸ ਨੇ ਆਖਿਆ ਹੈ ਕਿ ਇੱਕ ਕੇਂਦਰੀ ਮੰਤਰੀ ਖਿਲਾਫ਼ ਬਲਾਤਕਾਰ ਦੇ ਕਥਿਤ ਦੋਸ਼ਾਂ ਦੀ ਤਫਤੀਸ਼ ਸਬੂਤਾਂ ਦੀ ਘਾਟ ਕਾਰਨ ਬੰਦ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਜੂਨ ਵਿੱਚ ਆਪਣੀ ਜਾਨ ਆਪ ਲੈਣ ਵਾਲੀ ਇੱਕ ਔਰਤ ਦੇ ਖੱਤ ਵਿੱਚੋਂ ਇਸ ਘਟਨਾ ਬਾਰੇ ਪਤਾ ਲੱਗਿਆ ਸੀ। ਇਸ ਖ਼ਬਰ ਨੂੰ ਸੁਣਨ ਪਿੱਛੋਂ ਮਾਨਸਿਕ ਤਣਾਅ ਦੀ ਸਥਿਤੀ ਵਿੱਚ ਬਿਓਨ ਬਲੂ ਨੂੰ 1300-224-636 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉੱਧਰ ਇਸ ਘਟਨਾ ਬਾਰੇ ਪ੍ਰਤੀਕਰਮ ਦਿੰਦਿਆਂ ਵਿਰੋਧੀ ਧਿਰ ਆਗੂ ਐਂਥਨੀ ਐਲਬਨੀਜ਼ੀ ਨੇ ਪੁਲਿਸ ਤੋਂ ਇਲਾਵਾ ਹੋਰ ਤਫਤੀਸ਼ ਦੀ ਵੀ ਮੰਗ ਕੀਤੀ ਹੈ।
Now whether there's a coronial inquiry into the circumstances of this woman's death or whether there be other inquiries made, it really isn't enough for the Prime Minister to think that this issue is just going to disappear, because until it is resolved, then it remains an issue, and Scott Morrison needs to show leadership.
Victorian Premier Daniel Andrews ne manasik tanav taftish Royal Commission dwara sujhaye 65 nuktiyan nu parwanagi de ditti hai. Shri Andrews ne aakhya ki lod payi ta samuche manasik sehat dhanche nu badlan ton vi oh piche nahi hatange.
Now we have a clear blueprint, a clear plan on how we can build not disparate services but a connected system that will absolutely change the lives of those who live with mental illness and those who love them the most, their carers, their families. Some things can be done fairly quickly. We're already rolling out beds, we're already opening up additional services, and it will take some time, but I think that this is not a cost. This really is a profound investment in a system that will be there when you need it.
ਬਜ਼ੁਰਗ ਸਾਂਭ ਸੰਭਾਲ ਨੂੰ ਲੈ ਕੇ ਹੋਏ ਰਾਇਲ ਕਮਿਸ਼ਨ ਵੱਲੋਂ 150 ਦੇ ਕਰੀਬ ਸੁਝਾਅ ਦਿੱਤੇ ਗਏ ਨੇ ਜੋ ਇਸ ਸੈਕਟਰ ਨੂੰ ਬਿਹਤਰ ਬਣਾਉਣ ਵਿੱਚ ਭੂਮਿਕਾ ਅਦਾ ਕਰ ਸਕਦੇ ਨੇ। ਇਸ ਦੌਰਾਨ ਲੀਡਿੰਗ ਏਜ ਸਰਵਿਸਿਜ਼ ਅਦਾਰੇ ਦੇ ਮੁਖੀ ਸ਼ੌਨ ਰੂਨੀ ਨੇ ਸਰਕਾਰ ਦੁਆਰਾ ਸੁਝਾਏ $450 million ਦੇ ਵਾਧੇ ਦਾ ਵੀ ਸਵਾਗਤ ਕੀਤਾ ਹੈ।
The key priorities for the sector right now is reducing the home care wait list. There's over 100,000 older Australians assessed as requiring care in their home, but currently are waiting 1-2 sometimes up to 3 years for that care. We also know that aged care workers, finding ways to better enable, support and train them is a key priority. And then finally, we know nearly 70% of aged care homes have been operating under financial distress for quite some time.
ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਆਖਿਆ ਹੈ ਕਿ ਨੌਜਵਾਨਾਂ ਨੂੰ ਕੋਵਿਡ-19 ਦੇ ਟੀਕੇ ਲਾਉਣ ਲਈ ਅਕਤੂਬਰ ਤੱਕ ਦਾ ਟੀਚਾ ਮਿੱਥਿਆ ਗਿਆ ਹੈ। ਸ਼੍ਰੀ ਹੰਟ ਨੇ ਕਿਹਾ ਕਿ ਸਰਕਾਰ ਸਾਰੇ ਰਾਜਾਂ ਅਤੇ ਖੇਤਿਆਂ ਵਿੱਚ ਵੈਕਸੀਨ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Given the international supply chains, and we never preempt an arrival, both for reasons of security and for reasons of being conservative, and I've had very constructive discussions, and as I say, I've just listed the doses, almost 300,000 doses for each of the states and territories over the coming 10-day period.
ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ ਜੋ ਅਖ਼ਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਪਲੇਠੀ ਬੈਠਕ ਹੰਗਾਮਿਆਂ ਦੀ ਭੇਂਟ ਚੜ ਗਈ ਹੈ। ਰਾਜਪਾਲ VP ਸਿੰਘ ਬਦਨੌਰ ਨੇ ਜਿਉਂ ਹੀ ਸਦਨ 'ਚ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ, ਅਕਾਲੀ ਦਲ ਦੇ ਮੈਂਬਰ ਨਾਅਰੇ ਮਾਰਦੇ ਹੋਏ ਸਪੀਕਰ ਦੀ ਕੁਰਸੀ ਅੱਗੇ ਆ ਗਏ ਅਤੇ ਉਹਨਾਂ ਤੋਂ ਬਾਅਦ ਆਪ ਵਿਧਾਇਕਾਂ ਨੇ ਵੀ ਆਪਣੀਆਂ ਸੀਟਾਂ ਛੱਡ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਦਨ 'ਚ ਨਾਅਰੇਬਾਜ਼ੀ ਕਾਰਨ ਰਾਜਪਾਲ ਦਾ ਭਾਸ਼ਣ ਸੁਣਿਆ ਜਾਣਾ ਸੰਭਵ ਨਹੀਂ ਸੀ ਅਤੇ ਬਦਨੌਰ ਨੇ 44 ਸਫ਼ਿਆਂ ਦੇ ਭਾਸ਼ਣ ਦਾ ਕਾਫ਼ੀ ਹਿੱਸਾ ਪੜ੍ਹਨ ਤੋਂ ਛੱਡਦਿਆਂ 19 ਮਿੰਟਾਂ 'ਚ ਹੀ ਆਪਣਾ ਭਾਸ਼ਣ ਖਤਮ ਕਰ ਦਿੱਤਾ ਅਤੇ ਸਦਨ 'ਚੋਂ ਚਲੇ ਗਏ। ਰਾਜਪਾਲ ਵੱਲੋਂ ਆਪਣੇ ਭਾਸ਼ਣ ਦੌਰਾਨ ਕਿਸਾਨ ਅੰਦੋਲਨ ਨਾਲ ਸੰਬੰਧਿਤ 26, 27 ਅਤੇ 28 ਨੰਬਰ ਪਹਿਰੇ ਪੜ੍ਹੇ ਗਏ ਕਹਿ ਕੇ ਛੱਡ ਦਿੱਤੇ ਗਏ, ਕਿਉਂਕਿ ਉਹਨਾਂ 'ਚ ਆਖਿਆ ਗਿਆ ਸੀ ਕਿ ਸੂਬੇ ਦੀ ਕਿਸਾਨੀ ਮਹਿਸੂਸ ਕਰਦੀ ਹੈ ਕਿ ਕੇਂਦਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਕਾਰਨ ਖੇਤੀਬਾੜੀ ਮਾਰਕੀਟਿੰਗ ਪ੍ਰਣਾਲੀ ਭੰਗ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਨਹੀਂ ਮਿਲ ਸਕੇਗਾ ਅਤੇ ਅਨਾਜ ਦੀ ਸਰਕਾਰੀ ਖਰੀਦ ਵੀ ਖਤਮ ਹੋ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਕੈਤ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਦੀ ਪਿਛਲੇ ਕੁਝ ਦਿਨਾਂ ਤੋਂ ਖਾਮੋਸ਼ੀ ਨਾਲ ਉਹਨਾਂ ਨੂੰ ਸੰਕੇਤ ਮਿਲਦਾ ਹੈ ਕਿ ਉਹ ਕਿਸਾਨ ਅੰਦੋਲਨ ਖਿਲਾਫ਼ ਕੁਝ ਸਖ਼ਤ ਕਦਮ ਉਠਾ ਸਕਦੇ ਨੇ। ਉਹਨਾਂ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਲਈ ਸਰਕਾਰ ਨੂੰ ਹੀ ਤਜਵੀਜ਼ ਅੱਗੇ ਲੈ ਕੇ ਆਉਣੀ ਪਵੇਗੀ। ਤੁਹਾਨੂੰ ਇੱਥੇ ਇਹ ਵੀ ਦੱਸਦੇ ਜਾਈਏ ਕਿ 3 ਖੇਤੀ ਕਾਨੂੰਨਾਂ ਦੀ ਕੌਮੀ ਪੱਧਰ 'ਤੇ ਜ਼ੋਰਦਾਰ ਖਿਲਾਫਤ ਕਰ ਰਹੀਆਂ ਕਿਸਾਨ ਯੂਨੀਅਨਾਂ ਦੀ ਨੁਮਾਇੰਦਾ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ ਅੱਜ 2 ਮਾਰਚ ਨੂੰ ਸਿੰਘੂ ਬਾਰਡਰ ਉੱਤੇ ਹੋ ਰਹੀ ਹੈ, ਜਿਸ ਵਿੱਚ ਕਿਸਾਨ ਅੰਦੋਲਨ ਬਾਰੇ ਅਗਲੇ ਐਲਾਨ ਕੀਤੇ ਜਾਣਗੇ। ਚੇਤੇ ਰਹੇ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਐਤਵਾਰ ਸ਼ਾਮ ਨੂੰ ਮੀਟਿੰਗ ਹੋਈ ਸੀ, ਜਿਸ ਵਿੱਚ ਅਗਲੀ ਰਣਨੀਤੀ ਵਿਚਾਰੀ ਗਈ ਅਤੇ 8 ਮਾਰਚ ਤੋਂ ਸ਼ੁਰੂ ਹੋ ਰਹੇ ਸੰਸਦੀ ਇਜਲਾਸ ਦੇ ਮੱਦੇਨਜ਼ਰ ਕੌਮੀ ਪੱਧਰ ਦੇ ਐਲਾਨ ਕਰਨ ਬਾਰੇ ਵੀ ਇਸ ਵਿੱਚ ਸਹਿਮਤੀ ਬਣਾਈ ਗਈ ਸੀ। ਇਸ ਮੀਟਿੰਗ ਸੰਬੰਧੀ ਹੋਰ ਵੇਰਵੇ ਦੀ ਉਡੀਕ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 56 ਰੁਪਏ 85 ਪੈਸੇ, ਪਾਕਿਸਤਾਨ ਦੇ 122 ਰੁਪਏ 26 ਪੈਸੇ ਅਤੇ ਅਮਰੀਕਾ ਦੇ 77 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਵੱਧ ਤੋਂ ਵੱਧ ਤਾਪਮਾਨ 26 ਡਿਗਰੀ। ਐਡੀਲੇਡ 'ਚ ਧੁੱਪੇ ਜ਼ਰਾ ਥੋੜ੍ਹਾ ਤਾਪਮਾਨ 26 ਡਿਗਰੀ। ਮੈਲਬਰਨ ਅਤੇ ਹੋਬਰਟ ਵਿੱਚ ਬੱਦਲਵਾਈ ਰਹਿਣ ਦੇ ਆਸਾਰ ਨੇ ਅਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ। ਵੁਲਨਗੋਂਗ ਵਿੱਚ ਵੀ ਹਲਕੀ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 20 ਡਿਗਰੀ। ਕੈਨਬਰਾ ਅਤੇ ਸਿਡਨੀ 'ਚ ਬੱਦਲਾਂ ਦੇ ਓਲੇ, ਜ਼ਰਾ ਥੋੜ੍ਹਾ ਤਾਪਮਾਨ 23 ਡਿਗਰੀ। ਨਿਊਕਾਸਲ ਅਤੇ ਬ੍ਰਿਸਬਨ 'ਚ ਹਲਕੇ ਮੀਂਹ ਦੇ ਛਰਾਟੇ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 23 ਅਤੇ 28 ਡਿਗਰੀ। ਕੇਨਸ ਵਿੱਚ ਹਵਾਏ ਅਤੇ ਮੀਂਹ ਦੀ ਸੰਭਾਵਨਾ, ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਡਾਰਵਿਨ ਵਿੱਚ ਬੱਦਲਵਾਈ ਦੇ ਚੱਲਦਿਆਂ ਜ਼ਰਾ ਥੋੜ੍ਹਾ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾਲ।